ਵੈਦ ਨੇ ਹਜ਼ੂਰ ਦੇ ਪਵਿੱਤਰ ਮੁਖ ਤੋਂ ਬਸਤਰ ਉਤਾਰਿਆ। ਸਤਿਗੁਰੂ ਦੇ ਨੇਤਰ ਮੁੰਦੇ ਸਨ। ਉਹਨੇ ਫਿਰ ਕੀ ਕੀਤਾ, ਸਤਿਗੁਰੂ ਜੀ ਦੇ ਬਸਤਰ ਵਿੱਚੋਂ ਬਾਂਹ ਪਕੜੀ ਤੇ ਨਬਜ਼ ਉੱਪਰ ਆਪਣੀਆਂ ਉਂਗਲਾਂ ਰੱਖ ਕੇ ਨਬਜ਼ ਨੂੰ ਟਟੋਲਣ ਲੱਗਾ ਤੇ ਦੇਖਣ ਲੱਗਾ ਵੀ ਇਹਨੂੰ ਰੋਗ ਕੀ ਏ, ਇਹਨੂੰ ਔਰ ਕੀ ਏ, ਕਿਉਂ ਨਹੀਂ ਬੋਲਦਾ, ਕਿਉਂ ਨਹੀਂ ਖਾਂਦਾ, ਕਿਉਂ ਇਹਦੀਆਂ ਅੱਖਾਂ ਵਿੱਚੋਂ ਨੀਰ ਦੀ ਧਾਰਾ ਪ੍ਰਵਾਹਤ ਰਹਿੰਦੀ ਹੈ। ਉਹ ਵੈਦ ਘੜੀ ਪਿੱਛੋਂ ਕਦੀ ਖੱਬਾ ਹੱਥ ਕਦੀ ਸੱਜਾ ਹੱਥ ਨਬਜ਼ ਨੂੰ ਟਟੋਲਦਾ। ਇਤਿਹਾਸ ਕਹਿੰਦਾ ਮੇਰੇ ਹਜ਼ੂਰ ਨੇ ਆਪਣੇ ਪਵਿੱਤਰ ਲਬ ਮੁੱਖ ਖੋਲਿਆ, ਬੁੱਲ ਖੋਲੇ, ਕਹਿਣ ਲੱਗੇ ਵੈਦ ਜੀ, ਵੈਦ ਦੇ ਕੰਨਾਂ ਵਿੱਚ ਅੰਮ੍ਰਿਤ ਬਚਨ ਪਏ, ਵੈਦ ਜੀ ਮੇਰੀ ਬਾਂਹ ਨੂੰ ਤੁਸੀਂ ਕਿਉਂ ਵਾਰ ਵਾਰ ਪਕੜ ਕੇ ਟਟੋਲਦੇ ਹੋ, ਕੀ ਲੱਭਣਾ ਚਾਹੁੰਦੇ ਹੋ? ਕਹਿਣ ਲੱਗੇ ਨਾਨਕ, ਤੇਰੇ ਪਰਿਵਾਰ ਦੱਸਣ ਮੁਤਾਬਕ, ਪਰਿਵਾਰ ਦੇ ਦੱਸਣ ਮੁਤਾਬਕ ਕੋਈ ਰੋਗ ਹੈ ਜਿਸ ਕਰਕੇ ਤੁਸੀਂ ਬੋਲਦੇ ਨਹੀਂ, ਖਾਂਦੇ ਨਹੀਂ, ਹੱਸਦੇ ਨਹੀਂ। ਹਜ਼ੂਰ ਨੇ ਕਿਹਾ ਹਾਂ, ਇੱਕ ਦਰਦ ਕਈ ਦਿਨਾਂ ਦੀ ਕਲੇਜੇ ਵਿੱਚ ਉੱਠੀ ਏ, ਪਰ ਮੈਂ ਗੱਲ ਤੈਨੂੰ ਦੱਸਾਂ, ਉਸ ਦਰਦ ਨੂੰ ਸਰੀਰ ਦੀਆਂ ਨਬਜ਼ਾਂ ਟਟੋਲ ਕੇ ਨਹੀਂ ਦੇਖਿਆ ਜਾ ਸਕਦਾ। ਉਹ ਕਿਹੜੀ ਦਰਦ ਹੈ? ਹਜ਼ੂਰ ਦਾ ਉਹ ਸ਼ਲੋਕ ਕਿ ਵੈਦ ਬੁਲਾਇਆ ਵੈਦਗੀ, ਵੈਦ ਨੂੰ ਸੱਦਿਆ ਗਿਆ ਦਵਾਈ ਦੇਣ ਵਾਸਤੇ, ਇਲਾਜ ਕਰਨ ਵਾਸਤੇ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂਹ, ਪਰ ਭੋਲਾ ਵੈਦ ਨਾ ਜਾਣੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭੋਲੇ ਵੈਦ ਨੂੰ ਇਹ ਸਮਝ ਹੀ ਕੋਈ ਨਹੀਂ ਕਿ ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ, ਕਿ ਚੀਸ ਤਾਂ ਕਲੇਜੇ ਵਿੱਚ ਉੱਠਦੀ ਪਈ ਏ ਕਿ ਵੈਦਾਂ ਤੂੰ ਸਰੀਰ ਦੀ ਚਮੜੀ ਵਿੱਚੋਂ ਨਾੜਾਂ ਟਟੋਲਣ। ਹੁਣ ਉਹ ਦਰਦ ਕੀ ਸੀ? ਪਹਿਲਾਂ ਸੀ ਇਹ ਬਾਣੀ ਚੋਂ ਦੇਖਣਾ, ਕਿਉਂਕਿ ਇਹ ਤਾਂ ਸਿਰਫ ਇੱਕ ਸਲੋਕ ਦੀਆਂ ਦੋ ਤੁਕਾਂ ਨੇ ਕਿ ਕਰਕ ਕਰੇਜੇ ਮਾਹੇ। ਇੱਕ ਸੱਜਣ ਨੇ ਮੇਰੇ ਹਜ਼ੂਰ ਦੇ ਇਸ ਸ਼ਲੋਕ ਦਾ ਤਰਜਮਾ ਉਰਦੂ ਦੇ ਵਿੱਚ ਕੀਤਾ ਹੈ, ਤੇ ਮੇਰਾ ਖਿਆਲ ਉਹ ਹੋਰ ਸੁਖੈਨ ਹੋ ਜਾਣਗੇ ਅਰਥ। ਉਹ ਲਿਖਦਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਹੱਥ ਲੱਗਿਆ ਤੇ ਹਜ਼ੂਰ ਬੋਲੇ। ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ, ਨਬਜ਼ ਪੇ ਰੱਖਦੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਮੇਰੇ ਅੰਦਰ ਇੱਕ ਦਰਦ ਹੈ, ਉਹ ਇਸ਼ਕ ਦਾ ਦਰਦ, ਪ੍ਰੇਮ ਦਾ ਦਰਦ, ਇਸ਼ਕ ਮਿਜਾਜੀ ਨਹੀਂ, ਉਹ ਇਸ਼ਕ ਹਕੀਕੀ ਦਾ ਦਰਦ ਹੈ। ਜਿਸ ਮਰਜ਼ ਕੀ ਜੁਸਤ ਜੂ ਮੇ, ਨਬਜ਼ ਪੇ ਰੱਖਦੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਮੇਰੇ ਅੰਦਰ ਜਿਹੜੀ ਚੀਸ ਹੈ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਉੱਠੀ ਏ ਵੈਦਾ, ਬਾਹਾਂ ਦੀਆਂ ਨਬਜ਼ਾਂ ਟਟੋਲ ਕੇ ਉਸ ਦਰਦ ਨੂੰ ਨਹੀਂ ਪਛਾਣਿਆ ਜਾ ਸਕਦਾ। ਇਹ ਸੱਚ ਜੇ ਕਿ ਜਦੋਂ ਪਰਮਾਰਥ ਦੇ ਮਾਰਗ ਤੇ ਕੋਈ ਰੱਬੀ ਪਿਆਰਾ ਤੁਰਦਾ, ਉਹ ਬਿਰਖਾਂ ਦੀ ਅਵਸਥਾ ਵਿੱਚੋਂ ਨਿਕਲਦਾ ਹੈ, ਉਹ ਗੁਜ਼ਰਦਾ ਹੈ। ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਜਿੰਨੇ ਮਹਾਂਪੁਰਖਾਂ ਦੇ ਤਕਰੀਬਨ ਸ਼ਬਦ ਨੇ, ਉਹਨਾਂ ਵਿੱਚੋਂ ਬਹੁਤਾਂਤ ਨੇ ਆਪਣੇ ਅੰਦਰ ਦੇ ਬਿਰਖਾਂ ਦੀ ਵੇਦਨਾ ਨੂੰ ਪ੍ਰਗਟ ਕੀਤਾ। ਪਿਆਰਿਓ, ਇਹ ਦਰਦ ਨਾ ਕਿਸੇ ਵੈਦ ਕੋਲ ਦਾਰੂਏ, ਨਾ ਕਿਸੇ ਹਕੀਮ ਕੋਲ ਦਾਰੂਏ। ਸੱਚ ਜਾਣੋ, ਦੁਨੀਆਂ ਦੀ ਕੋਈ ਦਵਾਈ ਇਹਦੇ ਤੇ ਅਸਰ ਨਹੀਂ ਕਰਦੀ। ਇਸ ਦਰਦ ਦਾ ਇੱਕੋ ਇਲਾਜ ਹੈ, ਉਹ ਹੈ ਵਸਲ, ਮਿਲਾਪ, ਹੋਰ ਕੋਈ ਇਲਾਜ ਨਹੀਂ। ਸਤਿਗੁਰੂ ਕੀ ਬਾਣੀ ਵਿੱਚੋਂ ਥੋੜਾ ਜਿਹਾ ਅਸੀਂ ਦੇਖੀ ਤੇ ਆਪ ਜੀ ਦੇ ਸਮਕਸ਼ ਕਈ ਵਾਰ ਬੇਨਤੀ ਕੀਤੀ ਹੈ ਕਿ ਬਿਰਖਾਂ ਦੀ ਕਾਂਗ ਉਹਨਾਂ ਖਿਰਦਿਆਂ ਵਿੱਚ ਉੱਠਦੀ ਹੈ ਜਿਹਦੇ ਉੱਤੇ ਪਰਮਾਤਮਾ ਦਇਆ ਕਰੇ। ਸੱਚ ਜਾਣੋ, ਜਿਹਦੇ ਅੰਦਰ ਬਿਰਖਾਂ ਹੈ, ਇਸ ਦਰਦ ਨੂੰ ਕੇਵਲ ਉਹ ਜਾਣਦਾ ਹੈ। ਗੁਰੂ ਰਾਮਦਾਸ ਕਹਿੰਦੇ ਨੇ, ਉਹਨਾਂ ਦਾ ਇੱਕ ਤੁਕ ਆਉਂਦੀ ਹੈ, ਜਿਨ੍ਹਾਂ ਅੰਦਰ ਉਮਰ ਥਲ ਸ਼ੇਈ ਜਾਣਨ ਸੂਲੀਆਂ। ਉਮਰ ਥਲ ਕੀ ਹੈ? ਪੁਰਾਣੇ ਬਜ਼ੁਰਗ ਸਮਝਦੇ ਸਨ ਜਿਵੇਂ ਅੱਜ ਕੱਲ ਆਂਤੜੀ ਰੋਗ ਹੈ ਨਾ, ਜਿਹਨੂੰ ਆਪਾਂ ਅਲਸਰ ਸ਼ਬਦ ਵਰਤ ਲੈਂਦੇ, ਇਸੇ ਤਰ੍ਹਾਂ ਉਮਰਥਲ ਸੀ, ਅੰਦਰ ਪੇਟ ਦੀਆਂ ਨਾੜੀਆਂ ਵਿੱਚ ਰੋਗ ਹੋ ਜਾਣਾ, ਨਾ ਰੋਟੀ ਖਾਧੀ ਜਾਣੀ, ਨਾ ਬਾਹਰ ਕਿਤੇ ਜਾਇਆ ਜਾਣਾ, ਨਾ ਲੇਟਿਆ ਜਾਣਾ, ਨਾ ਨੀਂਦ ਆਉਣੀ, ਨਾ ਬੋਲਿਆ ਜਾਣਾ। ਗੁਰੂ ਰਾਮਦਾਸ ਕਹਿੰਦੇ ਨੇ ਜਦੋਂ ਕਿਸੇ ਦੇ ਅੰਦਰ ਬਿਰਖਾਂ ਦੀ ਕਾਂਗ ਉੱਠਦੀ ਏ, ਉਹ ਬਿਰਖਾਂ ਦੀ ਚੀਸ ਵਿੱਚ ਪੀੜਾ ਵਿੱਚ ਰੋਂਦਾ ਹੈ। ਲੋਕ ਵੇਖਣ ਵਾਲੇ ਕਹਿੰਦੇ ਨੇ ਰਾਤ ਟਿਕਣ ਨਹੀਂ ਦਿੰਦਾ, ਪਰ ਇਸ ਸੂਲ ਨੂੰ, ਇਸ ਦਰਦ ਨੂੰ ਤਾਂ ਉਹ ਜਾਣੇ ਜਿਹਦੇ ਅੰਦਰ ਉਮਰਥਲ ਪੈਦਾ ਹੋ ਗਿਆ। ਦੂਜੇ ਨੂੰ ਦਰਦ ਦਾ ਕੀ ਪਤਾ। ਇਹੀ ਗੱਲ ਬਾਬੇ ਰਵਿਦਾਸ ਜੀ ਨੇ ਕਹੀ, ਕਹਿਣ ਲੱਗੇ ਸੋ ਕਤ ਜਾਣੈ ਪੀਰ ਪਰਾਈ, ਵੈਦਾ ਤੈਨੂੰ ਕੀ ਪਤਾ ਦਰਦ ਕਿਹੜੀ ਉੱਠੀ। ਅਸੀਂ ਸਮੁੱਚਾ ਭਾਵ ਬਾਣੀ ਚੋਂ ਲੈਣਾ ਹੈ, ਫਿਰ ਅੱਗੇ ਚੱਲਾਂਗੇ ਕਿ ਹਜ਼ੂਰ ਨੇ ਵੈਦ ਦੇ ਰੋਗ ਕੱਟ ਦਿੱਤੇ। ਕਹਿਣ ਲੱਗੇ ਸੋ ਕਤ ਜਾਣੈ ਪੀਰ ਪਰਾਈ, ਜਾਂ ਕਹਿ ਅੰਤਰ ਦਰਦ ਨਾ ਪਾਈ। ਜਿਹਦੇ ਅੰਦਰ ਦਰਦ ਨਹੀਂ, ਉਹਨੂੰ ਪਿਆਰਿਓ ਇਸ ਚੀਜ਼ ਦਾ ਕੀ ਪਤਾ। ਹਜ਼ੂਰ ਨੇ ਬਾਣੀ ਚ ਕਿਹਾ ਕਿ ਬਿਰਖਾਂ ਦੀ ਕਾਂਗ ਜਿਸ ਹਿਰਦੇ ਵਿੱਚੋਂ ਨਿਕਲਦੀ ਏ, ਫਿਰ ਉਹਦੀਆਂ ਅੱਖਾਂ ਵਿੱਚੋਂ ਪਾਣੀ ਦੀ ਗੰਗਾ ਵਹਿ ਤੁਰਦੀ ਏ, ਪਾਣੀ ਦੇ ਦਰਿਆ ਵਹਿ ਤੁਰਦੇ। ਪਰ ਇੱਕ ਗੱਲ ਯਾਦ ਰੱਖਿਓ ਕਿ ਬੰਦਾ ਦੁੱਖ ਵਿੱਚ ਰੋਂਦਾ ਹੈ, ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਏਡਾ ਵੱਡਾ ਦੁਖਾਂਤ ਸੀ, ਰੋ ਪਿਆ ਚੰਗਾ, ਕਿਉਂਕਿ ਇਹਦੇ ਅੱਖਾਂ ਦੇ ਪਾਣੀ ਵਿੱਚੋਂ ਇਹਦੇ ਅੰਦਰ ਦਾ ਦਰਦ ਹਲਕਾ ਹੋ ਗਿਆ, ਅੰਦਰੋਂ ਹਲਕਾ ਹੋ ਗਿਆ। ਦੁਨੀਆਂ ਦਾ ਰੋਗ ਲੱਗੇ ਤੇ ਕੋਈ ਰੋਂਦਾ ਹੈ, ਉਹਦੀਆਂ ਅੱਖਾਂ ਵਿੱਚੋਂ ਨਿਕਲਿਆ ਹੋਇਆ ਪਾਣੀ ਸਿਰਫ ਸਰੀਰ ਦੇ ਅੰਦਰ ਨੂੰ ਥੋੜਾ ਬਹੁਤ ਹਲਕਿਆਂ ਕਰਦਾ ਹੈ, ਹੌਲਾ ਕਰਦਾ ਹੈ। ਪਰ ਜਿਹਦੇ ਅੰਦਰ ਬਿਰਖਾਂ ਦੀ ਕਾਂਗ ਉੱਠੇ, ਉਹਦੀਆਂ ਅੱਖਾਂ ਵਿੱਚੋਂ ਪਾਣੀ ਨਿਕਲੇ ਤੇ ਉਹ ਪਾਣੀ ਜਨਮਾਂ ਜਨਮਾਂਤਰਾਂ ਦੇ ਕੂੜੇ ਨੂੰ ਧੋ ਕੇ ਰੱਖ ਦਿੰਦਾ। ਜਿਵੇਂ ਦਰਿਆ ਨੇ, ਦਰਿਆਵਾਂ ਦੇ ਕਿਨਾਰੇ ਤੁਸੀਂ ਦੇਖਦੇ ਹੋ, ਸਿਰਫ ਉਦਾਹਰਣ ਸਮਝਣ ਲਈ ਹੈ ਕਿ ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ, ਕਲੇਜੇ ਵਿੱਚ ਦਰਦ ਹੈ। ਦਰਿਆਵਾਂ ਦੇ ਕਿਨਾਰਿਆਂ ਤੇ ਕਈ ਵਾਰੀ ਕੂੜਾ ਇਕੱਠਾ ਹੋ ਜਾਂਦਾ, ਮੈਲਾ ਇਕੱਠਾ ਹੋ ਜਾਂਦਾ, ਲੋਕ ਵੀ ਸੜ ਦਿੰਦੇ ਨੇ। ਪਰ ਜਿਸ ਦਿਨ ਦਰਿਆ ਓਵਰਫਲੋ ਹੁੰਦਾ, ਉਹਦੇ ਵਿੱਚ ਬਾੜ ਆਉਂਦੀ, ਖੜ ਆਉਂਦਾ, ਤੇ ਪਾਣੀ ਇੰਨੀ ਤੇਜ਼ੀ ਨਾਲ ਕਿਨਾਰਿਆਂ ਤੋਂ ਖਹਿ ਕੇ ਨਿਕਲਦਾ ਕਿ ਕਈ ਸਾਲਾਂ ਦੀ ਜੰਮੀ ਹੋਈ ਮੈਲ ਨੂੰ ਜੜੋਂ ਪੱਟ ਕੇ ਰੱਖ ਦਿੰਦਾ, ਨਾਲ ਪ੍ਰਵਾਹਿਤ ਕਰਕੇ ਲੈ ਜਾਂਦਾ। ਪਰਤ ਕੇ ਦੇਖੋ ਤਾਂ ਕਿਨਾਰੇ ਅੱਤ ਦੇ ਸਾਫ ਨਜ਼ਰ ਆਉਂਦੇ। ਬਿਰਹਾ ਕੀ ਹੈ, ਅੰਦਰ ਵੀ ਪਿਆਰਿਓ ਦਰਿਆ ਦੀ ਤਰ੍ਹਾਂ ਜੇ ਮੱਧਮ ਮੱਧਮ ਜਿਹਾ ਚੱਲੀ ਜਾਂਦਾ, ਕਦੀ ਬਾਣੀ ਸੁਣ ਲਈ, ਕਦੀ ਨਿਤਨਿਮ ਕਰ ਲਿਆ, ਕਦੀ ਝਾੜੂ ਲਾ ਰਿਹਾ, ਪਰ ਗੱਲ ਕੋਈ ਨੀ ਬਣਦੀ। ਮੱਧਮ ਮੱਧਮ ਦਰਿਆ ਚੱਲਦਾ ਸੀ, ਪਰ ਜਿਸ ਦਿਨ ਪਿਆਰੇ ਦੇ ਬਿਰਖਾਂ ਦੀ ਕਾਂਗ ਅੰਦਰ ਆਈ ਤੇ ਇੰਨਾ ਓਵਰਫਲੋ ਹੋਇਆ, ਇੰਨੀਆਂ ਛੱਲਾ ਬਿਰਹਾਂ ਦੀਆਂ ਉੱਠੀਆਂ ਕਿ ਕਰੋੜਾਂ ਜਨਮਾਂ ਦੀ ਮੈਲ ਜਿਹੜੀ ਜੰਮੀ ਸੀ ਸਾਰੀ ਪੱਟ ਕੇ ਲੈ ਗਿਆ, ਅੰਦਰ ਚਮਕਣ ਲੱਗ ਪਿਆ। ਕਿਉਂਕਿ ਬਿਰਹਾਂ ਦਾ ਨੀਰ ਅੰਦਰ ਨੂੰ ਧੋਂਦਾ ਹੈ। ਤੇ ਮਹਾਂਪੁਰਖ ਇੱਕ ਸ਼ਬਦ ਕਹਿੰਦੇ ਸਨ ਕਿ ਬਿਰਹਾਂ ਦੀ ਇੱਕ ਬੂੰਦ ਕਰੋੜਾਂ ਜਨਮਾਂ ਦੇ ਪਾਪਾਂ ਦੀ ਮੈਲ ਨੂੰ ਧੋ ਕੇ ਰੱਖ ਦਿੰਦੀ ਹੈ। ਉਹ ਦਰਦ ਕੈਸਾ ਹੈ, ਮੈਂ ਇੱਥੇ ਇੱਕ ਤੁਹਾਡੇ ਸਾਹਮਣੇ ਪ੍ਰਮਾਣ ਰੱਖਣਾ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਮੇਰੇ ਮਨ ਚ ਆਇਆ ਵੀ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ, ਉਸ ਸ਼ਬਦ ਦੇ ਅੰਤਰੀਵ ਅਰਥਾਂ ਵੱਲ ਜਾਈਏ। ਉਹ ਬੁਢੇਪੇ ਦੀ ਥਾਂ ਤੇ ਕਿਤੇ ਬਿਰਖਾਂ ਦੀ ਵੇਦਨਾ ਤਾਂ ਨਹੀਂ, ਤੇ ਉਹਦਾ ਇਲਾਜ ਕੇਵਲ ਇੱਕੋ ਵੇ ਮਿਲਾਪ ਤੇ ਜਾਂ ਪਿਆਰੇ ਦਾ ਨਾਮ। ਉਹ ਸ਼ਬਦ ਅਸੀਂ ਪੜ੍ਹਦੇ ਹਾਂ, ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨੀ ਉਚਰੈ ਅਬ ਕਿਆ ਕਰੈ ਪੁਰਾਨੀ, ਆਰਾਮ ਰਾਏ ਖੋਖ ਹੈ ਬੈਦ ਬਨਵਾਰੀ। ਉਹ ਦਰਦ ਅੰਦਰ ਦੀ ਏ। ਇਸ ਭਾਵ ਨੂੰ ਥੋੜਾ ਜਿਹਾ ਸਮਝਿਓ। ਮੈਂ ਪਹਿਲਾਂ ਆਰੰਭ ਚ ਕਿਹਾ ਮੈਂ ਅਰਥ ਟੀਕਾਕਾਰਾਂ ਤੋਂ ਵੱਖ ਹੋ ਕੇ ਕਰਨੇ ਚਾਹਾਂਗਾ, ਪਰ ਇਹਨਾਂ ਅਰਥਾਂ ਵਿੱਚ ਦਾਵਾ ਨਹੀਂ ਕਿ ਜੋ ਮੈਂ ਕਰ ਰਿਹਾ ਇਹ ਅਖੀਰਲਾ ਸੱਚ ਹੋਵੇਗਾ। ਨੈਨੋ ਨੀਰ ਬਹਿ ਤਨਖੀਨਾ ਭੈ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨੀ ਉਚਰੈ ਅਬ ਕਿਆ ਕਰੈ ਪੁਰਾਨੀ, ਰਾਮ ਰਾਏ ਹੋਖ ਹੈ ਬੈਦ ਮਨਵਾਰੀ, ਆਪਣੇ ਸੰਤੈ ਲਿਹੋ ਉਭਾਰੀ, ਮੱਤ ਹੈ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ। ਦਰਦ ਕਲੇਜੇ ਚ ਉੱਠੀ, ਕਰਕ ਕਰੇਜੇ ਮਾਹੀ, ऐसी वेदन उपज खरी पई वाका औख दनाई भोले वैदा तेनू की पता एदी दवाई की है। एदी दवाई ता है कोई नहीं। वाका औखद नाही हर का नाम अमृत जल निर्मल ए औखद जग सारा गुर प्रसाद कह जन भीखन पावो मोख द्वारा। आपां कहांगे जी ए ताज तकरत बुढ़ेपे दी कीते ने। गुरमुखो कदी बिरखा दे कुठे होए अंदर नू देखो नैनो नीर बह तन खीना। कहिंदे ने अखां विचो पानी दिन रात वगी जांदा है ते कदी बिरखा दी भिजी कोई रूह नू पुछो कहिंदा मैं नीर वह वह चले जी पानी रुकदे ही नहीं पिया सारा पानी ना अखां च आ गया। नैनो नीर बह तन खीना तेरे बिरखा दे रोग ने ता मेनू कमजोर कर दिता ते तन खीना दा अर्थ जे बुढ़ेपे दी थां आपां ए करिए कि तन सुक्का पिंजर थिया तलियां खुड़ने काग अजे सो रब ना बौड़ियो देख बंदे के पाग हुण तां शरीर भी जवाब दिंदा पिया। तन खीना कमजोर हो गए नैनो नीर बह तन खीना भय केस दुधवानी प्यारिया जन्म होया सी ते अजे मुख ते दाड़ा नहीं सी आया जदों केस आए ते केसां दा रंग काला सी आ वेख अंदर दे खौके हो जाए उठे तेरी याद भी जुड़िया आ केस कालियां तो चिट्टे हो गए जे बाहर दे तन विच एनी वड्डी तब्दीली ले आंदी इन्हां केसां नूं देख के मेरे ते मेहर कर ए कालियां तो चिट्टे दुध वर्गे हो गए मेरे अंदर नूं भी किते दुध वर्गा चिट्टा कर दे। नैनो नीर बह तन खीना पह केस दुधवानी रूदा कंठ शब्द नहीं उचरे पावे दे अर्थे किते बलगम नहीं। जदो तुसी देखोगे बिरखा दे विच आया होया कोई रोंदा है ते उन्हूं को बोल के दसो सच जानो कि बिरखा दे विच रुदन करदे होए दे गला रुक जांदा है ओदे विचो आवाज नहीं निकलदी इस तरह रुक गया मानो जिवें गले विच बलगम जम गई। हुण तां आवाज भी निकलनो बंद हो गई हुण तां जेबा विचो आवाज नहीं निकलदी पई रूदा कंठ शब्द नहीं उचरे हुण आवाज नहीं निकलदी शब्द नहीं आउंदे पए अब क्या करे पुरानी मेरे मालका की करेगा ए बंदा तेरे बिरहा ने निचोड़ दिता। फिर अगला बचन माथे पीर मथे विच पीड़ा टेक गई शरीर जलन है। हुण इत्थे जलन दा अर्थ जे आपां कहिए भी रोह करके जलन नहीं टिका नहीं आउंदा पिया काला पैंदा पिया अंदर करक करेजे माही। असल विच पहले अर्थ आपां ऐस तुक नूं लैके करिए कलेजे विच उठी हुई करक ने दर्द ने चीस ने हर चीज ही बदल दिती है। दर्द कलेजे विच है साई नूं मिलदी एक तांग है रहबां नूं किसी ने पुछया सी ते देखो जेड़े गुरमुख बाणी पढ़न वाले हो कल्ला फोका आपां बहस ते सिद्धांत ते फलोकी फोकी फिलासफी दा मंथन करी जांगे बोधक तल ते बहुत ज्ञान हो जाएगा पर आत्म रास्ता बिरखा विच भिजण तो बिना नहीं जे मिलदा। उहनूं किसे पुछया सी कि नमाज कदों पढ़नी है जदों अल्लाह रब आउंदा है उदों ओदे आउण तो पहला उस दे आया कि जां जदों ओ चला जांदा है उदों पढ़नी है ते उहने इक्को गल कही सी जदों ओ आउंदा है मैं नमाज उदों ही पढ़नी है। उदों नमाज पढ़न दा भाव की तेनू किवें पता लगदा है ओ प्यारा आ गया। मैं सिर्फ एक गुण वाला शब्द आप नाल सांझा करना कह लगी उस दे आउण दी खबर नाल नहीं ओदे जान तो बाद नहीं जदों आउंदा है नमाज मैं उदों पढ़नी है। पुछया जी तुहानूं किवें पता लग जांदा है ओ प्यारा आ गया ते नमाज भी जुड़ जांदे हो। कहन लगे सच जाणो रब दी गल तां सारे करदे ने पर जिस दिन ओदी गल करन तो पहला अखां विच आप मुहारे पानी वह तुरे उस दी गल कोई करे ते रोम रोह विच चरनार छिड़ जाए
ਉਹਦੀ ਗੱਲ ਕੋਈ ਕਰੇ ਤੇ ਅੰਦਰ ਦੀਆਂ ਤਣਾਵਾਂ ਕੱਸੀਆਂ ਜਾਣ, ਉਹਦੀ ਗੱਲ ਕੋਈ ਕਰਦੇ ਤੇ ਅੰਦਰ ਦਾ ਹੀਰਾ ਉਛਲ ਉਛਲ ਕੇ ਪੈਣ, ਕਹਿਣ ਲੱਗੀਆਂ ਇਹ ਮੇਰੇ ਪਿਆਰੇ ਦੇ ਆਉਣ ਦੀ ਨਿਸ਼ਾਨੀ ਹੈ, ਜਦੋਂ ਮੇਰੇ ਤਨ ਤੇ ਅਵਸਥਾ ਆਉਂਦੀ ਹੈ ਮੈਂ ਫਿਰ ਪਿਆਰੇ ਦੀ ਨਮਾਜ਼ ਪੜ੍ਹਨ ਲੱਗ ਪੈਂਦੀ। ਉਹ ਆਇਆ ਹੈ, ਜਦੋਂ ਮੈਂ ਪੜ੍ਹਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਖਿਆਲ ਗਿਆ ਕਿ ਇਹ ਕਿਹੋ ਜਿਹੀ ਖੇਡ। ਇੱਕ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਸ਼ਬਦ ਹੈ, ਅਸੀਂ ਸਾਰੇ ਪੜ੍ਹਨੇ ਆ, ਉਹ ਸ਼ਬਦ ਹੈ ਉਮਕਿਓ ਕੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਸ਼ਾਈ। ਕਿਉਂਕਿ ਆ ਤੁਖ ਸਾਨੂੰ ਕਹੇਗੀ ਰੁਕੋ ਕਿ ਸੁਨਤ ਸੰਦੇਸ਼ਰੋ ਦੇ ਅਰਥ ਆਪਾਂ ਉਲੰਘ ਕੇ ਨਹੀਂ ਜਾ ਸਕਾਂਗੇ। ਸੁਨਤ ਸੰਦੇਸ਼ਰੋ ਪਿਆਰੇ ਦਾ ਸੁਨਿਆ ਆਇਆ, ਜਦੋਂ ਉਹ ਸੁਨਿਆ ਆਇਆ ਤੇ ਕਹਿੰਦੇ ਨੇ ਹਿਰਦੇ ਦੀ ਸੇਜ ਵਿਛਾ ਦਿੱਤੀ। ਤੇ ਬਾਣੀ ਵਿੱਚ ਕਈ ਵਾਰੀ ਇਹ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਹੁਣ ਨਹੀਂ ਸੰਦੇਸ਼ਰੋ ਮਾਇਓ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ, ਜਿਹਦੇ ਅੰਦਰ ਨਹੀਂ ਇਹ ਅਵਸਥਾ ਆਉਂਦੀ। ਕਿਉਂਕਿ ਇਹ ਕੇਵਲ ਕਵੀ ਦੀ ਉਡਾਰੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਕਵੀਆਂ ਦੇ ਖਿਆਲ ਨਹੀਂ। ਗੁਰਮੁਖੋ ਜੋ ਕੁਝ ਕਿਹਾ ਉਹਨੂੰ ਮਾਣਿਆ ਤੇ ਖੰਡਾਇਆ ਹੈ। ਗੁਰੂ ਸਾਹਿਬ ਕਹਿੰਦੇ ਨੇ ਮਾਂ ਮੇਰੀਏ ਹੁਣ ਨਹੀਂ ਸੰਦੇਸ਼ਰੋ ਮਾਇਓ, ਕਦੀ ਸੁਨੇਹਾ ਨਹੀਂ ਆਇਆ, ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ, ਅੱਗੋ ਪਿਆਰਾ ਕਿਤੇ ਇੱਕ ਕੋ ਜਾਂਦਾ ਸੀ ਤੇ ਚਾਰ ਚਾਰ ਚਿੱਠੀਆਂ ਪਾਉਂਦਾ ਸੀ, ਹੁਣ ਤਾਂ ਕਈ ਸਾਲ ਹੋ ਗਏ ਕਦੀ ਚਿੱਠੀ ਵੀ ਕੋਈ ਨਹੀਂ ਆਈ ਤੇ ਸੁਨੇਹਾ ਵੀ ਕੋਈ ਨਹੀਂ ਆਇਆ। ਪਰ ਇੱਧਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸੁਨਤ ਸੰਦੇਸ਼ਰੋ, ਸੁਨਿਆ ਆ ਗਿਆ, ਮੈਸੇਜ ਆ ਗਿਆ, ਪ੍ਰਹਿ ਗ੍ਰਹਿ ਸੇਜ ਵਿਛਾਈ, ਪਿਆਰੇ ਦਾ ਸੁਨਿਆ ਆਇਆ, ਸੁਨਤ ਸੰਦੇਸ਼ਰੋ ਪ੍ਰਹਿ ਪਿਆਰੇ ਦਾ ਸੁਨਿਆ ਸੁਣਿਆ ਗ੍ਰਹਿ ਸੇਜ ਵਿਛਾਈ। ਇੱਥੇ ਪ੍ਰਸ਼ਨ ਉੱਠੇਗਾ ਉਹ ਸੁਨਿਆ ਕਿਸ ਰੂਪ ਚ ਆਇਆ? ਕਿਸੇ ਨੇ ਆ ਕੇ ਬੋਲਿਆ? ਕਿਸੇ ਨੇ ਪੱਤਰਿਕਾ ਲਿਆ ਕੇ ਦਿੱਤੀ? ਗੁਰਮੁਖੋ ਇਸ ਸ਼ਬਦ ਦੀ ਪਹਿਲੀ ਤੁਕ ਨੂੰ ਪੜ੍ਹੀਓ, ਉਹ ਸੰਦੇਸ਼ਰਾ ਸੀ ਕਿ ਉਮਕਿਓ ਖੀਓ ਮਿਲਣ ਪ੍ਰਭ ਤਾਈ, ਜਿਸ ਦਿਨ ਹਿਰਦੇ ਵਿੱਚ ਉਮਾ ਪੈਦਾ ਹੋਵੇ, ਚਾਹ ਪੈਦਾ ਹੋਵੇ, ਗੁਰੂ ਨੂੰ ਜਪਣ ਲਈ ਚਾਹ ਬਣੇ, ਰਾਤ ਨੂੰ ਚਾਹ ਵਿੱਚ ਨੀਂਦ ਨਾ ਪਏ, ਬਾਣੀ ਪੜ੍ਹਦਿਆਂ ਅੰਦਰ ਖੁਸ਼ੀ ਵਿੱਚ ਹੋਵੇ, ਸੱਚ ਜਾਣੀ ਉਦਨ ਮੇਰੇ ਗੁਰੂ ਨੇ ਤੇਰੇ ਘਰ ਵਿੱਚ ਸੁਨੇਹੇ ਘੱਲੇ ਨੇ ਕਿ ਤੂੰ ਤਿਆਰੀ ਕਰ, ਮੈਂ ਤੇਰੇ ਘਰ ਆਉਣ ਵਾਲਾ। ਇਹ ਸੁਨੇਹੇ ਭਗਤ ਭੀਖਣ ਸਾਹਿਬ ਨੇ ਉਸ ਅਵਸਥਾ ਨੂੰ ਕਿਹਾ, ਕਹਿਣ ਲੱਗੇ ਮਾਥੇ ਪੀਰ ਸਰੀਰ ਜਲਨ ਹੈ, ਤੇ ਜੇ ਪੜੋ ਬਾਣੀ ਨੂੰ ਤਪ ਤਪ ਲੋਏ ਲੋਏ ਖਾਤ ਮਰੋਰੂ ਕੀ ਹੈ, ਇਹ ਜਲਨ ਸਰੀਰ ਨਹੀਂ, ਤਪ ਤਪ ਲੋਏ ਲੋਏ ਖਾਤ ਮਰੋਰੂ ਬਾਵਲ ਹੋਈ ਸੋਸ਼ੋ ਲੋਰੂ ਤੈਸ਼ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸ਼ਹਿ ਨਾਹੀ ਦੋਸ਼ ਕਾਲੀ ਕੋਇਲ, ਤੂੰ ਕਿਤ ਗੁਣ ਕਾਲੀ, ਤਰਬਣੀ ਪਈਆਂ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਹਿਣ ਲੱਗੇ ਆਪਣੇ ਪ੍ਰੀਤਮ ਕੇ ਖਾਉ ਬਿਰਖ ਹੈ, ਚਾਲੀ ਮੈਨੂੰ ਮੇਰੇ ਪਿਆਰੇ ਦੇ ਵਿਯੋਗ ਨੇ ਬਿਰਖਾ ਨੇ ਸਾੜ ਦਿੱਤਾ, ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ ਐਸੀ ਵੇਦਨ ਉਪਜ ਖਰੀ ਪਈ, ਵੈਦ ਨਾ ਭੋਲੇ ਦਾਰੂ ਲਾਏ, ਐਸੀ ਵੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ, ਇਹਦੀ ਕੀ ਦਵਾਈ ਹੈ, ਇਹ ਕਿਵੇਂ ਦਰਦ ਦੂਰ ਹੋ ਸਕਦਾ? ਤੇ ਅੱਗੋ ਉੱਤਰ ਦਿੱਤੋ ਨੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ, ਮੋਖ ਦੁਆਰਾ ਨਾਮ ਸਿਮਰਨ ਪੁਕਾਰ, ਉਹਦੇ ਦਰ ਦੇ ਉੱਤੇ ਆਪਣੀ ਵੇਦਨਾ ਨੂੰ ਪ੍ਰਗਟ ਕਰਨਾ। ਹਜ਼ੂਰ ਮੇਰ ਪੈ ਕਰਦੇ ਨੇ, ਕਹਿਣ ਲੱਗੇ ਦਰਦ ਕਲੇਜੇ ਵਿੱਚ ਹੈ, ਕਿਹੋ ਜਿਹਾ ਦਰਦ? ਕਦੀ ਗੁਰੂ ਨਾਨਕ ਸਾਹਿਬ ਜਦੋਂ ਇਕਾਂਤ ਵਿੱਚ ਇਹ ਬਾਣੀ ਪੜ੍ਹਦੇ ਨੇ, ਉਚਾਰਦੇ ਨੇ ਕਿ ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ, ਧੰਨ ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ, ਹੇ ਮੇਰੇ ਸੱਜਣ ਮੈਂ ਸੁਨੇਹੇ ਪਈ ਘੱਲਨੀ ਆ, ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ, ਮੁੰਦ ਨੈਣ ਭਰੇਂਦੀ ਗੁਣ ਸਾ ਰਹਿੰਦੀ, ਤੇਰੇ ਗੁਣਾਂ ਨੂੰ ਚੇਤੇ ਪਈ ਕਰਨੀ, ਕਿਉਂ ਪ੍ਰਮਿਲਾ ਪਿਆਰੇ ਮਾਰਗ ਪੰਥ ਨਾ ਜਾਣੂ, ਵਿਖੜਾ ਕਿਉਂ ਪਾਈ ਹੈ ਫਿਰ ਪਾਰੇ, ਖੇ ਮਾਲਕ ਵਿਖੜਾ ਰਸਤਾ ਹੈ ਪਰ ਮੈਂ ਸੁਨੇਹੇ ਘੱਲਨੀ ਆ, ਤੇਰੇ ਬਾਜ ਸੁਣ ਨਾ ਪ੍ਰਭੂ ਜੀਓ, एक लड़ी बन माखे। सुन मेरी खबर कि तेरे तो बिना इकली खां। गुरमुखो बाणी ने बिरखा दी इस अवस्था नु स्वीकारिया। मैं प्रमाण वजो कुछ बेनतियां कर देना। कबीर साहब अंदर बिरखा दा एक दरिया बगया ते ओना ने कहा कबीर बिरहों पुयंगम मन बसै मंत न मानै कोए राम वियोगी ना जिए जिए ता बौरा होए। कहन लगे डंग ही गया बिरखा दा सब झल्या कर दिता कमलिया कर दिता। अमृत बाणी विच बाबे फरीद अंदर बिरखा दा दरिया वगदा है ते ओ उठ के कहिंदे ने कि हे मेरे मालका कदी नजर मार झाती मार के देख मेरे वल। ते उन्हां दे पवित्र शलोक असी पढ़ने आ अमृत बाणी विचों। चिंत खटोला वाण दुख करक करे जे माहे। चिंत खटोला वाण दुख बिरह विशावन लेफ एओ हमारा जीवना तू साहिब सचे वेख। मालक तू आ वेख अंदर दी अवस्था। हजूर दान जदो उन्हें नबज पकड़ी ते गुरु जी ने शब्द कहे वैद ने नबज छड़ दिती। स्याणा सी गल समझ गया। तन गुरु नानक साहब मंजे ते उठ बैठे वैद सामने बैठे। हजूर कहन लगे वैद जी ऐस झोले विच की। पहला बोलिया नहीं फिर पुछियो ने कहन लगा नानक जी मैं सोचदा सा शायद कोई शरीर नू रोग होवेगा इस झोले विच दवाई औषधि लेके आया। सतगुरु खस पै कई दिना बाद खसे ते मेरे गुरु दे खासे विच भी कोई रमज है। वैद ने कहा हसे क्यों। कहन लगे दवाइयां दा झोला चुक के तुरे फिर दियो औषधि चुक के तुरे फिर दियो पहला ए सिखो के बीमारियां खैन केड़ियां केड़ियां। उन्हें क्या महाराज बीमारी किसे नु बुखार हो जांदा है किसे दा पेट खराब हो जांदा है किसे नु वाई हो जांदी है किसे नु दर्दां हुंदियां ने। महाराज जी ने क्या छड़ो इन्हां बीमारियां नु। मैं तन दी बीमारी नहीं पुछदा पिया मैं अंदर नु लगे कोई रोग बारे पुछना चाहना कि तुहानू पता है बंदे नु केड़े केड़े दुख लगे ने। ते ए दो शब्द ने गुरु ग्रंथ साहिब विच राग मिलार विच इकट्ठे ते असीं दोनों दा कुछ कुछ तुकां जरूर विचार लिया। कहन लगे तुहानू पता है दुख केड़े। उन्हें कहा महाराज सच ए वे कि मैनू इन्हां दुखां दा पता है जिहड़े तन नू लगदे ने। हजूर ने कहा नहीं चार दुख ने जिहड़ी पूरी मानवता नू ग्रसी बैठे। चार दुख महाराज ओ चार दुख केड़े। हजूर ने फिर वैद नू संबोधन करके शब्द कहा कहन लगे दुख विछोड़ा एक दुख भूख एक दुख सख्त वार जमदूत एक दुख रोग लगे तन ताए वैद ना भोले दारू लाए। भोले वैदा तेरे कोल एदा इलाज नहीं ए चार दुख नू इत्थे थोड़ा जसी रुकीए। वैद ना भोला दारू लाए। वो चार दुखां विचों पहला दुख हजूर ने विछोड़े दा दसिया जेड़ा हर एक नू कलपा के जांदा है हर एक नू सता के जांदा है दुख विछोड़ा कि पूरी मानवता नू ए दुख नहीं लगा। हजूर ने कहा वैद विछोड़े दा दुख फर्क इन्ना कईयां नू साई दे विछोड़े दे दुख दा एहसास हो जांदा है ते कई केवल इस तन दे रिश्तियां दे विछोड़े विच विलकदे ने। जेड़े शरीरां दे विछोड़े विच विलकदे ने ओ बन्ना पंड पराल है ते जेड़े प्यारे दे विछोड़े विच किते चार अत्रू सटदे ने उहनां दा मिलाप है। दुख विछोड़ा हर चीज जेड़ी अपने मरकज तो विछड़ जाए याद रखो दुखी है। असी हजूर दी इस तुक दे इस शब्द की तय भी जाना है कि दुख कितों पनपदा है। जदों विछोड़ा पैंदा उदों ही दुख हुंदा है ते जेड़ी चीज अपने असले तो अपने मूल तो अपने मरकज तो अपने धुरे तो अपने सेंटर प्वाइंट तो विछड़ जाए प्यारे ओ दुखी ते खवार हुंदी है ओदे कोल सुख नहीं। बाणी विचो असी दो तीन प्रमाण देख लिए। गुरु अर्जुन साहब ने एक बचन किया है, दुख किवें है विछोड़ा दुख किवें है, कला इंसान नहीं, रुख का पत्ता भी ओनी देर तक सुखी है जिनी देर तक टाणी नाल जुड़िया है, जे एदा टाणी नाल विछोड़ा पै जाएगा जमीन ते रुल जाएगा। याद रखो जे टाणी नाल जुड़िया ते लोकां दे सिरां दा ताज बनेगा, जे टाणी नाल पत्ता टुट गया ते लोकां दे पैरां दीआं तलियां थले आ जाएगा। बस जुड़े कोई ताज ने, टुटे हुए तां रुल जांदे। क्यों? वह अपने धुरे नाल टुट गया। एक पत्ता टुट जाए खुवारी, एक फुल टुट जाए ते ओदी खुवारी विछोड़ा दुख नूं जन्म दिंदा है। पानी दरिया तो विछड़ जाए ते वह बदबू मारदा है। सच जाणो कि बलदी हुई अग विचों भखदा होया कोला विछड़ जाए तो वह काला हो जाता। दुख विछोड़ा, विछोड़े का दुख है। असी थोड़ा जे नूं विचार लईए। गुरमुखो असली दुख तां कोई पुछदे ही नहीं पिया। आ बाहर दे दुखां दी आपां गल करने आ, पर आ जन्म मिलिया जे इस विछोड़े दे दुख नूं दूर कर ली, क्योंकि इस तों बिना होर कोई पुल नहीं बनना कि जिहड़ा विछोड़े दे इस पंध नूं तय कर सके। हर चीज जिहड़ी अपने मरकत तों विछड़ेगी, धुरे तों विछड़ेगी, उह खवार होएगी। गुरु अर्जुन साहब ने बचन किया, कह लगे खखड़ियां सुहावियां दुख विछोड़ा, अक दे फल उन्नी देर तक शोभ नीक ने जिन्नी देर तक टाणी नाल जुड़े ने, विछड़न का अपनी टाणी तो। खखड़ियां सुहावियां लगड़ियां अक कंठ, बिरह विछोड़ा धनी स्यों दुख विछोड़ा, बिरह विछोड़ा धनी स्यों नानक सह सह कंठ, हजारा निके निके तूंबे बन गए जदों अपने फल दे गले नालों विछड़ गई। टाणी तो विछड़े फल ते उन्हां दे निके निके तूंबे बन गए विछोड़ा है। संख रोज कूकदा है, पुछो हां इहनूं वी विछोड़े दा दुख है। बाबा जी ने बाणी च कहा, रह नायर विछोड़िया रहो रे संख मजूर, देवल देवल ताड़ी देसै उगवत सूर। कहन लगे सूरज चढ़दियां उच्चियां ढाहां मारने, तेरे रोण दा कारण इको, क्योंकि अपने समुद्र तो विछड़ गया। हजूर ने कहा, वैद देख विछोड़ा दुखी। ते जदों मेरे बाबे नानक दी बाणी पढ़ी, प्यारे उन्हें विछोड़े दे दुख नूं सच्ची सरकार ने जिवें बयान कीता, वकारां विच गले हुए, वकारां विच सड़े हुए। ते असलियत जे जिस बंदे दे शब्दां विचों बो आवे, जिस बंदे दे जीवन विचों वकारां दी गंदगी दी कालख आवे, पुछण दी लोड़ नहीं, रब तो टुटा होया है। पब्बर तू हरियावला दुख विछोड़ा, पब्बर तू हरियावला कवला कंचन वन, कह दोखड़े सड़ियों है काली कोई आ दोरी। केड़ा दुख पै गया, तू सड़ गया, तेरा तन बदन भी काला हो गया। काली कोई आ दोरी नानक मैं तन भंग, ते अगो उत्तर आपी दितो ने के जाना मेनू पता है, मेनू समझ है, जाना पानी ना लखा जै सेती मेरा संग, जित डिठ है तन पर फुड़े चढ़े चवगण वन। मेनू पता है कालख ते बदबू तां आ गई, क्योंकि अपने सोमे तो विछड़ गया। विछोड़ा दुख है प्यारे, परिवार विचों कोई जी विछड़दा है, विछड़दिया सारो दुख नू जन्म दे के जांदा है। हजूर ने पहली गल कही कि वैद जी लोकां नू दसो समझाओ कि परमात्मा तो विछड़ना सब तो वड्डा दुख है, ते वसल ही इहदा इलाज है। गुरमुख प्यारे भाई वीर सिंह उहनां दी रचना भावें स्कूल विच बच्चियां दे सिलेबस विच पंजाबी दे कोर्स विच लगी हुंदी, उन्होंने वसल ते विछोड़े की गल की। रचना साबण लाला धोता कोला दुध दही विच पाया दुख विछोड़ा, लाल सुरख बलदा होया अग दा अंग्यार ओ क्यों काला हो गया। ते उन्हों जिन्ना तुसी भोरोगे उन्हों खुरचोगे उहदे विचों कालख निकलदी है, नहीं कि कालख उत्तों ला दिओ ते थल्यो लाली चमक आएगी, नहीं।
ਕਹਿੰਦੇ ਨੇ ਮਨ ਚਾਇਆ ਸੀ ਲਾਲ ਸੀ ਪਰ ਕੀ ਭਾਣਾ ਵਾਪਰ ਗਿਆ ਇਹ ਅੰਦਰੋਂ ਬਾਹਰੋਂ ਕਾਲਾ ਹੋ ਗਿਆ ਤੇ ਸੁਣਿਆ ਸੀ ਕਿ ਪਿੰਡੇ ਤੇ ਕਾਲਖ ਲੱਗ ਜਾਏ ਸਾਬਣ ਕੈਮੀਕਲ ਸਰਫ ਸੋਡਾ ਦੁੱਧ ਤੇ ਦਹੀਂ ਲਾ ਦਿੰਦੇ ਨੇ ਕਹਿੰਦੇ ਨੇ ਸਾਰੇ ਯਤਨ ਕੀਤੇ ਫਿਰ ਮਨ ਚ ਆਇਆ ਚਲੋ ਲਾਲ ਰੰਗ ਹੀ ਕਰ ਦਿੰਦੇ ਹਾਂ ਕੀ ਪਤਾ ਲਾਲੀ ਵਾਪਸ ਆ ਜਾਏ ਖੁੰਭ ਵਿੱਚ ਰੱਖ ਕੇ ਜਦੋਂ ਇਹਨੂੰ ਰੰਗ ਚਾੜਨ ਲੱਗੇ ਫਿਰ ਕਾਲੇ ਦਾ ਕਾਲਾ ਪੁੱਛਿਆ ਓਏ ਭਾਈ ਸ਼ਬਦ ਇਹ ਨੇ ਗੱਲ ਸੀ ਅੰਦਰ ਨੂੰ ਸਮਝਾਉਣ ਦੀ ਚੰਗਾ ਭਲਾ ਭਖਦਾ ਸੈਂ ਲਾਲੀ ਡਲਕਾਂ ਮਾਰਦੀ ਸੀ ਇੰਨਾ ਕਾਲਾ ਹੋ ਗਿਆ ਭਾਣੇ ਕੀ ਵਾਪਰੇ ਮੈਂ ਯਤਨ ਕੀਤਾ ਫਿਰ ਵੀ ਕਾਲਖ ਨਾ ਗਈ ਤੇ ਕਹਿੰਦੇ ਉਸ ਕੋਲੇ ਨੇ ਕਿਹਾ ਸੀ ਕਾਲਖ ਨੂੰ ਜਨਮ ਵਿਛੋੜੇ ਨੇ ਦਿੱਤਾ ਹੈ ਰਹਿਣ ਦਿਓ ਸਾਬਣ ਲੱਸੀਆਂ ਦੁੱਧ ਤੇ ਪਾਣੀ ਬਸ ਇੱਕੋ ਕੰਮ ਕਰੋ ਜੇ ਲਾਲੀ ਦੇਖਣੀ ਚਾਹੁੰਦੇ ਹੋ ਨਾ ਮੈਨੂੰ ਬਲਦੀ ਹੋਈ ਅੱਗ ਦੀ ਲਾਟ ਵੀ ਛੱਡ ਦੇ ਮੈਂ ਫਿਰ ਅੱਗੇ ਵਧਾ ਸੁਰਖ ਹੋ ਜਾਵਾਂਗਾ ਆ ਜਿਹੜਾ ਅੰਦਰ ਵਿਛੋੜੇ ਕਰਕੇ ਕਾਲਾ ਹੋ ਗਿਆ ਕੋਈ ਤੀਰਤ ਤੇ ਮਲ ਮਲ ਕੇ ਨਹਾਉਂਦਾ ਪਿਆ ਕੋਈ ਕਰਮ ਕਾਂਡਾਂ ਦਾ ਸਾਬਣ ਮਲੀ ਬੈਠਾ ਹੈ ਕੋਈ ਬਾਹਰ ਮੁਖੀ ਨੇਮਾਂ ਦਾ ਕੇਵਲ ਸਾਬਣ ਮਲੀ ਬੈਠਾ ਹੈ ਪਰ ਭਾਈ ਸਾਹਿਬ ਦੇ ਅੰਦਰ ਦੀ ਉਡਾਰੀ ਕਹਿੰਦੀ ਏ ਇਹ ਕਾਲਖ ਉਦਨ ਹੀ ਲਹੇਗੀ ਜਿੱਦਨ ਗੁਰੂ ਦੇ ਸ਼ਬਦ ਦੀ ਲਾਟ ਵਿੱਚ ਡਿੱਗ ਪਿਓ ਸੱਚ ਜਾਣੀ ਜਿਵੇਂ ਸ਼ਬਦ ਕੋਲ ਅਗੰਮੀ ਗਿਆਨ ਹੈ ਤੇਰਾ ਅੰਦਰ ਉਸੇ ਤਰ੍ਹਾਂ ਲਾਲੀ ਡਲਕਾ ਮਾਰ ਲੱਗੇਗੀ ਅਸੀਂ ਉਹ ਰਚਨਾ ਪੜ੍ਹਨੇ ਆ ਕਿ ਸਾਬਣ ਲਾਲਾ ਕੋ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ ਖੁੰਭ ਚਾੜ ਰੰਗਣ ਸੀ ਧਰਿਆ ਰੰਗ ਨਾ ਉਸ ਵਟਾਇਆ ਉਹ ਕਹਿੰਦਾ ਵਿਛੜ ਕੇ ਕਾਲਖ ਸੀ ਆਈ ਦੁੱਖ ਵਿਛੋੜਾ ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆ ਨੀ ਲੈਂਦੀ ਅੰਗ ਅੱਗ ਦੇ ਲਾ ਕੇ ਦੇਖੋ ਚੜਦਾ ਰੂਪ ਸਵਾਇਆ ਕਿਤੇ ਮੈਨੂੰ ਮੇਰੇ ਅਸਲੇ ਵਿੱਚ ਜੋੜੋ ਅੱਗੇ ਨੂੰ ਸਵਾਇਆ ਰੂਪ ਚੜੇਗਾ ਹਜ਼ੂਰ ਬੋਲਦੇ ਪਏ ਨੇ ਸਾਖੀ ਨਾਲ ਆਪਾਂ ਜ਼ਰੂਰ ਤੁਰੀਏ ਕਹਿਣ ਲੱਗੇ ਵੈਦ ਜੀ ਪਹਿਲਾ ਦੁੱਖ ਵਿਛੋੜੇ ਦਾ ਜੇ ਦੂਜਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਭੁੱਖ ਬੜਾ ਵੱਡਾ ਦੁੱਖ ਹੈ ਇਹਨੂੰ ਤ੍ਰਿਸ਼ਨਾ ਵਿੱਚ ਲੈ ਜਾਓ ਸਰੀਰ ਦੀ ਭੁੱਖ ਵਿੱਚ ਲੈ ਜਾਓ ਸੱਚ ਜੇ ਕਿ ਭੁੱਖ ਇੰਨਾ ਵੱਡਾ ਦੁੱਖ ਹੈ ਕਿ ਕਈ ਵਾਰੀ ਵੱਡੇ ਵੱਡੇ ਬੰਦੇ ਵੀ ਜਦੋਂ ਸਰੀਰ ਦੀ ਭੁੱਖ ਸਤਾਉਂਦੀ ਏ ਤੇ ਆਪਣੀ ਥਾਂ ਤੋਂ ਥਿੜਕ ਜਾਂਦੇ ਕਿਉਂਕਿ ਬੜਾ ਵੱਡਾ ਦੁੱਖ ਹੈ ਤ੍ਰਿਸ਼ਨਾ ਦੀ ਭੁੱਖ ਵੀ ਤਾਂ ਇੱਕ ਬਹੁਤ ਵੱਡਾ ਦੁੱਖ ਹੈ ਇਹ ਇਸ ਕਰਕੇ ਦੁੱਖ ਹੈ ਕਿਉਂਕਿ ਰੱਜੀ ਕਦੇ ਨਹੀਂ ਇਹ ਤ੍ਰਿਪਤ ਕਦੀ ਨਹੀਂ ਹੋਈ ਹਜ਼ੂਰ ਨੇ ਕਿਹਾ ਪਹਿਲਾ ਦੁੱਖ ਵਿਛੋੜਾ ਦੂਜਾ ਦੁੱਖ ਭੁੱਖ ਤੇ ਮੈਂ ਕਈ ਵਾਰੀ ਸੋਚਣਾ ਇਹਨੂੰ ਢਹਿੰਦੀ ਕਲਾ ਚ ਲਿਜਾਣਾ ਉਹ ਮਹਾਂਪੁਰਖ ਕਿ ਜਿਨ੍ਹੇ ਸਾਰੀ ਥਾਂ ਤੇ ਮਾਇਆ ਨੂੰ ਬਹੁਤ ਡੰਡਾ ਫੇਰਿਆ ਕਬੀਰ ਸਾਹਿਬ ਨਾਕੋ ਕਾਟੀ ਕਾਨੋ ਕਾਟੀ ਕਾਂਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਉਸ ਮਹਾਂਪੁਰਖ ਨੇ ਕਿਹਾ ਕਬੀਰ ਆਈ ਮੁਝੈ ਪੈ ਅਨ ਕਰੇ ਕਰ ਪੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼ ਉਸ ਮਹਾਂਪੁਰਖ ਨੇ ਮਾਇਆ ਪਿੱਛੇ ਚੰਗੀ ਡਾਂਗ ਚੁੱਕੀ ਪਰ ਜਿੱਦਣ ਮੈਂ ਇਹਨੂੰ ਨੈਗੇਟਿਵ ਨਾ ਲਿਜਾਇਓ ਭੁੱਖ ਦੁੱਖ ਨੂੰ ਘਰ ਦੇ ਕਲੇਸ਼ ਨੂੰ ਜਨਮ ਦਿੰਦੀ ਏ ਜਿੱਦਣ ਘਰ ਵਿੱਚ ਰੋਟੀ ਦੀ ਖਾਤਰ ਉੱਚਾ ਬੋਲ ਬੁਲਾਰਾ ਹੋਇਆ ਤੇ ਉਸ ਮਹਾਂਪੁਰਖ ਨੇ ਆਪਣੀ ਬਾਣੀ ਵਿੱਚ ਕਹਿ ਦਿੱਤਾ ਮਾਲਕਾ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ ਆਵਤ ਪਈਆ ਖੁਦੇ ਜਾਹੇ ਵਾਕੈ ਅੰਤਰ ਨਾ ਹੀ ਸੰਤੋਖ ਬਿਨਾ ਸੁਹਾਗਨ ਲੱਗੈ ਦੋਸ਼ ਮਾਲਕਾ ਜੇ ਚਾਰ ਟਕੇ ਨਾ ਦਏਗਾ ਘਰ ਬੈਠੇ ਲੰਘਦੇ ਹੋਏ ਰਾਈ ਨੂੰ ਰੋਟੀ ਵੀ ਕੋਈ ਨਹੀਂ ਖਵਾ ਸਕਦਾ ਭੁੱਖ ਦੀ ਗੱਲ ਚੱਲੀ ਉਹਨਾਂ ਕਿਹਾ ਕਿ ਭੁੱਖੇ ਭਗਤ ਨਾ ਕੀਜੈ ਮੈਂ ਬੇਨਤੀ ਕਰਾਂ ਇਹਨੂੰ ਨੈਗੇਟਿਵ ਨਾ ਲਿਆ ਜੇ ਇਹਦਾ ਮਤਲਬ ਭੁੱਖ ਇੱਕ ਦੁੱਖ ਨੂੰ ਜਨਮ ਦਿੰਦੀ ਏ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ ਖੋ ਮਾਂਗੂ ਸੰਤਨ ਰੇਨਾ ਮੈਂ ਨਾ ਹੀ ਕਿਸੇ ਕਾ ਦੇਣਾ ਅੱਧ ਸਿਰ ਮਾਂਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ ਗੁਰੂ ਜੀ ਨੇ ਕਿਹਾ ਦੇਖ ਭੁੱਖ ਵੀ ਇੱਕ ਦੁੱਖ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਤੇ ਤੀਜਾ ਦੁੱਖ ਕੀ ਹੈ ਜਿਹੜਾ ਦੁਨੀਆਂ ਨੂੰ ਲੱਗਾ ਇੱਕ ਦੁੱਖ ਸਖਤ ਵਾਰ ਜਮਦੂਤ ਆ ਜਿਹੜਾ ਸ਼ਕਤੀਸ਼ਾਲੀ ਜਮਦੂਤ ਹੈ ਨਾ ਮੌਤ ਬੜਾ ਵੱਡਾ ਦੁੱਖ ਜੇ ਇਹ ਲੋਕਾਂ ਨੂੰ ਡਰਾਉਂਦਾ ਹੈ ਤੇ ਏਡਾ ਵੱਡਾ ਦੁੱਖ ਹੈ ਕਿ ਕਈ ਮਹਾਂਪੁਰਖਾਂ ਨੇ ਤਾਂ ਇਸ ਦੁੱਖ ਨੂੰ ਦੇਖ ਕੇ ਕਿਹਾ ਪਰਮਾਤਮਾ ਕਿਰਪਾ ਕਰ ਇਸ ਦੁੱਖ ਤੋਂ ਬਚਾ ਲੈ ਕਬੀਰ ਸਾਹਿਬ ਦੇ ਬਚਨ ਇੱਕ ਸੀ ਪੜ੍ਹਨੇ
के खाड जरै जो लाकड़ी केस जलै जो घास ए जग जलता देख के भयो कबीर उदास एक दिन ए आउणा है। कल असी शब्द वरत्या सी हजूर दी बाणी विचो मम सर मुवे अजराइल ग्रफ्त है दिल खेच न दानी मौत एक बड़ा वड्डा दुख है दुख विछोड़ा एक दुख भूख एक दुख सख्त वार जमदूत एक दुख रोग लगा तन ताए वैद जी जेड़िया नबजा तुसी टटोल दे पयो एदा ते नंबर ही चौथा आउंदा है पहले तीन रोगां दा इलाज करो बंदियां नू खा गए एक रोग एक दुख रोग लगा तन ताए वैद ना भोले दारू लाए दर्द होवे दुख रहे शरीर ऐसा दारू लगे ना वीर हुण उथे वैद जी दे हथ जुड़ गए जो इतिहास ने कहा परिवार सारा कोल सी बाबा कालू ओदे बारे कहिंदे ने बस देखी जांदा पुत्तर वल रब्बा तू पुत्तर दिता परमात्मा ए की करदा पिया जिन्नू लैके आउना ओ हर बंदा एदे चरणा नू छूंदा चारक गल्लां करन तो बाद कल ता राय बुलार ने भी कुछ दिन पहला कह दिता कि कालू देखी एदे मुख नू किते फटकारी ना एदे करके मेरी तलवंडी वसदी ए की चीज है वैद दे खत जुड़ गए जी जदो गुरु जी ने कहा वैद ना भोले दारू लाए वो पुछद आखिर रोग लगन का कोई कारण हो सकता है असी इलाज करने हैं ते दस देने हैं इस कारण करके रोग लगा ये जेड़े तुसी दुख गिने ने ये क्यों लग गए हजूर ने कहा खसम विसार किए रस भोग तां तन उठ खलोए रोग मन अंधे को मिले सजाए वैद ना भोले दारू लाए खसम भुल गया वैद जी साई भुल गया लोका नू साई नू भुल के दुनिया दे रस विच एने को गलतान हो गए कि ज्यों ज्यों खसम भुलिया त्यों त्यों अंदर रोगां दा जन्म होया ओ भोले वैद दा चुक अपना झोला पहला अपने रोग लभ के आ तेरे नाल की बनिया पिया खसम सार की ए रस भोग गुरु नानक साहब दा एक बचन हुंदा है ओ मैं जरूर सांझा कर दिया क्योंकि बाणी ते हजूर दी अथां गहरी यही ता रोग सारिया नू लगा है सच है जिन्ना जबाड़ा खान विच हिलदा है किते इन्ना जबाड़ा नाम जपण वल विच हो जांदा है किते पार उतारा ना हो जाए नाम जपदे एक मिंट बाद लोकी थक जांदे दे ते कदी पार्टियां तुसी देखो प्लेटा ते जिम्मे तूड़ी का कुनू लाया हों इना कुछ भर के खाई जाते ने जिन्ना जबाड़ा तेरा जीव का रस लेंदा इना जबाड़ा कि वाहगुरु आले पासे ला तेरा रोग कटिया जाए हजूर ने कहा खसम विसार किए रस भोग एक उदाहरण हजूर ने दिती मैं जरूर देनी चाहना गन्ना जमीन विच पैदा हुंदा है उदा बीज तो पाया नहीं जाता गन्ने की पोरी कट के पाने हैं ना गन्ना जमीन विच जिमीदार ने बीजिया ते जदो बीजिया जांदा कट के बीजने क्योंकि उहदे विच जिहड़ी गंढ हुंदी जिन्ना जिमीदारा कीता उहनां नूं पता है उहदे विचो अख निकलदी अंकुर कह लो कदी भी उस टोटे नूं नहीं जमीन च दबाया जांदा जिहदे विच जोड़ ना होवे जिथे दो पोरियां जुड़दियां होण गन्ने दा जन्म ही उत्थे हुंदा है कि ना गल्लां गन्ना ना कहीए हर चीज दे जन्म उत्थे हुंदा है जिथे दो इकट्ठे हुंदे गन्ने दियां दो पोरियां जुड़ियां ते विचों मिट्टी चो गन्ने दा अंकुर निकलिया अख लैके निकलिया वड्डा होया ते उस दे अंदर मिठा भरिया जान लग पिया रस रो कह लिए गुरु नानक साहब नूं पुछो खसम विसार के जेडे दुनिया दे मिठे पदार्थां विच खजत ने की बनागा उन्हां शरीरां दा गन्ना बड़ा खुश मेरे कुल मिठास मेरे कुल रस हजूर ने बचन किया अपनी बाणी विच कहिंदे ने इहनूं मिठेपन दा माण बड़ा सी ते इन्ना अहंकारी हो गया कि जिथे मिठा भरिया गया उथों इहदियां अखां निकलन लग पईआं गन्ने नूं कदी ध्यान नाल देखियो जोड़ विचों अखां निकलदियां ने अखां कढ के विखाए लोकां नूं जिमीदार आया जां खेत दा मालक आया उन्हें आउंदिया सार गन्ने दे पैरां विच टोका मारिया इनू जड़ तो नहीं पतिया पैरां तो वढ के लै गया फिर एदा उपर वाला आग असी आग वरतने आ ओ खरे पत्ते कह लो उपर वाला सिरा कटिया फिर एदे टुकड़े करके एदे चार चफेरे जड़ी छोई सी छिलका सी ओनू उतार के दी पंड बन दिती। सतगुरु देख के हस पे देखो बाणी विच एक अलंकार रूप विच कह लिए उदाहरण खसे कहन लगे वेख ऐस मिठे दा मान करदा सें के आ मिठा जिन्हू देख के तू अखां कड़ियां जिमीदार ने कटिया कट के पंडा बनिया ते गन्ने ने सोचिया चलो हुण काम निबड़ गया हुण है कहिंदे नहीं अजे तक काम शुरू होया है। कोलू कोल लै के आ गया वेलने को लै आया लोहे दियां लठां सन जिमीदार ने अगे भांडा रखिया एक पासिओ गन्ने नू विच लाया ते जदो बलदा ने उस कोलू नू कमाया ते पीड़िया जान लगा एक पासे दा रस निकली जाए ते नाल एदा छिलका निकली जाए मिठा खिच लिया उन्हें फिर की कीता जेड़ा छिलका सी ओनू अग बड़ी जल्दी लगती है। कदी तुसी देखो जेड़ा गन्ने दा छिलका उहदे च मिठास हुंदी है मिठे नू अग बड़ी जल्दी पैंदी उहने छिलके नू सुकाया ते जिथे वड्डा कड़ाया रखिया सी उहदे थल्ले रख के छिलका अग दी लाट अग दा भांबड़ बालिया ते कड़ाए नू भर के रोह जदों उबाले खान लगी ते जदो गुड़ बनता है उन्हू देखियो कि लंघ दे हुंदे उहदे विच निक्के निक्के बुलबुले उठणगे। बाबा जी ने कहा ए ओ बुलबुले नहीं जेड़ियां जौंदे दियां अखां सन ते हुण तरले लैंदियां पईआं क्यों फिर उस कड़ाए विचों एक आवाज आउंदी है जदों गुड़ पकाया जांदा है कड़ाए विचों आवाज आउंदी हजूर ने सुनी ते रुक गए कहन लगे तू तां जमांदरू मिठे विच खचत सैं तेरे नल की भाणे वापरे सड़ना पिया अग तेनू तपांदी है तेरियां तां पच्चियां भी फूक दित्तियां। उहने कहा ओ फकीर बाबा आ लोकां नू जाके दस दई मैं तां कुछ मखीने मिठे ते माण कीता ते कोलू विच पीड़ के मैनू फूक के रख दिता ते जिन्हां ने सारी जिंदगी विषय मिठे करके जाने उन्हां दा कल की बनेगा। खसम इशार की यह रस भोग यह रोग है वैदा ते सचमुच बड़ा चंबड़ गया जी घर घर भी चंबड़ गया आ जीव ते रस है ना। मैं कई बार सोचना भावे प्रकरण मेरा नहीं 9 बजे पैलेस च कट्ठे हुंदे आ 11 बजे तक खेड वापर जांदी 2 घंटे विच बंदा कई 20-20 सालां दे करजाई करके आ जाने 2 घंटे जीव दा स्वाद सी ना खाण वाला खवाण वाला बेचारा लोक लाज सी। खैर आपां बाबा जी दे बचन वाल आईए खसम विसार की रस भोग तां तन अट उट खलोए रोग वेख जे मिठा कटिया कट कुट बद्दा पाए खुंडा अंदर रख के देन सो मल सजाए रस कट्टर पाई है तपै तह भी लाए पीसो भोग संभालिए दिचै अग जलाए नानक मिठे पत्रिए वेखो लोका आए वेखो लोको ऐस मिठे नाले वापरिया खसम नू भुला के खसम विसार किए रस भोग तां तन उठ खलोए रोग मन अंधे को मिले सजाए वैद ना भोले दारू लाए। सारे चुप हो गए हजूर दे चरना वल वध्या फिर हरदास। ते पुराने समय कई बारी बजुर्ग गलियां च गाउंदे सन आ गया जे बाबा वैद रोगियां दा गुरु वैदां दा वैद बनिया पांध्यां दा पांधा बनिया गुरु जेड़े वड्डे वड्डे आलम सन उन्हां उत्ते फजल कीता उन्हां ते मेहर कीती उन्हें चरना वल हाथ वधाया हजूर मंडे ते मंजे ते ने कहन लगा वो मेरे साई रोग तां दस दिते नहीं हुण दवाई भी दस जा इहदा इलाज की है। इतिहास दे शब्द ने हजूर कृपालू जी ने शब्द फिर उचारण कीता वैद ने गुरु जी दे दोनों चरण पकड़ ले कहिंदा रोग दस्या हुण दवाई दस के जाओ। सतगुरु ने फिर दवाई शुरू कीती कहन लगे वैद जी दुख मोहरा मारन खरनाम सिला संतोख पीसन हाथ दान वैद जी दुख संख्या है ते संख्या मार भी सकता है बंदे नू ਤੇ ਸੰਖੀਆ ਜਿਵਾਲ ਵੀ ਸਕਦਾ। ਜੇ ਸੰਖੀਏ ਨੂੰ ਮਸਾਲੇ ਪਾ ਕੇ ਮਾਰ ਕੇ ਕੁਸ਼ਤਾ ਬਣਾਇਆ ਜਾਏ ਤੇ ਕੁਸ਼ਤਾ ਰੋਗਾਂ ਦੀ ਨਿਵਿਰਤੀ ਕਰਦਾ। ਇਹ ਦੁੱਖ ਲੋਕਾਂ ਨੂੰ ਲੱਗ ਗਏ ਨੇ, ਇਹਨਾਂ ਦੁੱਖਾਂ ਵਿੱਚ ਮਸਾਲਾ ਪਾ ਕੇ ਉਹਨੂੰ ਕੁਸ਼ਤਾ ਬਣਾ ਲਓ। ਉਹਨੇ ਕਿਹਾ ਮਹਾਰਾਜ ਦੁੱਖ ਸੰਖੀਏ ਮਸਾਲੇ ਕਾਹਦੇ ਪਾਈਏ। ਕਹਿੰਦੇ ਨੇ ਬਸ ਇੰਨੀ ਗੱਲ ਕਹਿਣ ਦੀ ਦੇਰ ਹਜ਼ੂਰ ਦਾ ਨੇਤਰ ਵਹਿ ਤੁਰੇ। ਕਹਿੰਦੇ ਨੇ ਜਿਸ ਪਿਆਰੇ ਨੂੰ ਮੈਂ ਪੁਕਾਰਨਾ ਉਸ ਪਿਆਰੇ ਦਾ ਨਾਮ ਮਸਾਲਾ ਹੈ। ਜਿੱਥੇ ਉਹਦਾ ਮਸਾਲਾ ਨਾਮ ਆ ਗਿਆ ਉੱਥੇ ਦੁੱਖ ਵੀ ਦਵਾਈਆਂ ਬਣ ਜਾਂਦੀਆਂ। ਦੁੱਖ ਮੋਹਰਾ ਮਾਰਨ ਕਰ ਨਾਮ ਦੁੱਖ ਸੰਖਿਆ ਹੈ। ਮਾਰਨ ਦਾ ਆਖਰੀ ਅਰਥ ਹੈ ਮਸਾਲਾ। ਮਸਾਲਾ ਪਾ ਨਾਮ ਦਾ, ਮਸਾਲਾ ਪਾ ਮੇਰੇ ਪਿਆਰੇ ਪ੍ਰੀਤਮ ਦੀ ਯਾਦ ਦਾ। ਦੁੱਖ ਮੋਹਰਾ ਮਾਰਨ ਕਰ ਨਾਮ ਸਿਲਾ ਸੰਤੋਖ, ਸੰਤੋਖ ਦਾ ਪੱਥਰ ਉਹਦੇ ਉੱਤੇ ਪੀਏ। ਕਿਉਂਕਿ ਪੁਰਾਣੇ ਸਮੇਂ ਦਵਾਈਆਂ ਇਸ ਤਰ੍ਹਾਂ ਬਣਾਉਂਦੇ ਸਨ, ਸਿਲਾ ਸੰਤੋਖ ਪੀਸਨ ਖਤ ਦਾਨ, ਹੱਥੋਂ ਦੇਖ ਕੇ ਭਲਾ ਮਨਾਵੇ ਇਹਦੇ ਨਾਲ ਪੀ। ਸਿਲਾ ਸੰਤੋਖ ਪੀਸਨ ਹੱਥ ਦਾਨ, ਨਿਤ ਨਿਤ ਲਿਖੋ ਨਾ ਛੀਜੈ ਦੇ, ਅੰਤ ਕਾਲ ਜਮ ਮਾਰੇ ਠੇ, ਐਸਾ ਦਾਰੂ ਖਾਏ ਗਵਾਰ, ਚਿਤ ਖਾਦੇ ਤੇਰੇ ਜਾਏ ਵਿਕਾਰ। ਬਸ ਆਹ ਦਵਾਈ ਤਿਆਰ ਕਰ ਲੈ ਰੋਜ਼ ਕਰ। ਪਰ ਇੱਕ ਗੱਲ ਚੇਤੇ ਰੱਖੀ, ਪੁਰਾਤਨ ਸਮੇਂ ਜਿਹੜੀ ਦਵਾਈ ਸੀ ਤੇ ਅੱਜ ਦੀ ਦਵਾਈ ਚ ਫਰਕ ਹੈ। ਪੁਰਾਣੇ ਸਮੇਂ ਬਜ਼ੁਰਗ ਕਹਿੰਦੇ ਸਨ, ਅੱਜ ਵੀ ਵੈਦ ਕਹਿੰਦੇ ਨੇ, ਗੁਰੂ ਜੀ ਨੇ ਕਿਹਾ ਆਹ ਦਵਾਈ ਆ ਪਰ ਨਿਰਣੇ ਕਾਲ ਜੇ ਖਾਈ, ਸੁੱਚੇ ਮੂੰਹ ਖਾਈ। ਕਿਉਂਕਿ ਜਿਹੜੀ ਸੁੱਚੇ ਮੂੰਹ ਖਾਧੀ ਕੋਈ ਦਵਾਈ ਹੈ ਉਹਨੇ ਅਸਰ ਇਤਨਾ ਕਰਨਾ ਕਿ ਅੰਦਰ ਕੋਈ ਵੀ ਚੀਜ਼ ਹੋਰ ਜਾਏ ਨਾ। ਹਜ਼ੂਰ ਨੇ ਕਿਹਾ ਅੰਮ੍ਰਿਤ ਵੇਲੇ ਲੈ, ਤੇ ਪੁਰਾਣੇ ਵੈਦ ਕਹਿੰਦੇ ਸਨ ਖਾਲੀ ਪੇਟ ਦਵਾਈ ਖਾਏਗਾ ਅਸਰ ਬੜਾ ਹੋਵੇਗਾ। ਵਕਤ ਆਇਆ ਦਵਾਈਆਂ ਬਦਲ ਗਈਆਂ, ਉਹਨਾਂ ਕਿਹਾ ਪਹਿਲਾਂ ਪੇਟ ਭਰ ਲੈ ਤੇ ਫਿਰ ਖਾਈ ਤਾਂ ਅਸਰ ਕਰੇਗੀ। ਖਾਂ ਪੇਟ ਭਰੇ ਉੱਤੇ ਦਵਾਈ ਤਾਂ ਐਲੋਪੈਥੀ ਅਸਰ ਕਰ ਗਈ, ਪਰ ਪੇਟ ਭਰ ਕੇ ਨਾਮ ਜਪਣ ਵਾਲੇ ਨੀਂਦ ਦੇ ਝੂੰਟੇ ਲੈਂਦੇ ਦੇਖ। ਕਹਿਣ ਲੱਗੇ ਨਹੀਂ, ਨਿਰਣੇ ਕਾਲ ਚ ਜਦੋਂ ਮੂੰਹ ਚ ਕੁਝ ਵੀ ਨਾ ਗਿਆ ਹੋਵੇ, ਖਬਰ ਨਾ ਗਈ ਹੋਵੇ, ਅਖਬਾਰ ਨਾ ਗਈ ਹੋਵੇ, ਪੁੱਤਰਾਂ ਧੀਆਂ ਦੇ ਨਾਮ ਨਾ ਗਏ ਹੋਣ, ਸਭ ਤੋਂ ਪਹਿਲਾਂ ਇੱਕ ਕੰਮ ਕਰੀ, ਉੱਠਦਿਆਂ ਸਾਰ ਸਤਨਾਮ ਵਾਹਿਗੁਰੂ ਗਾਈ, ਇਹ ਦਵਾਈ ਤੇਰੇ ਰੋਗ ਗਵਾਏਗੀ। ਐਸਾ ਦਾਰੂ ਤੇਰਾ ਅੰਦਰ ਦਾ ਰੋਗ ਨਿਵਿਰਤ ਕਰੇਗਾ। ਜਦੋਂ ਹਜ਼ੂਰ ਨੇ ਸ਼ਬਦ ਕਹੇ ਨਾ ਜੀ, ਹੁਣ ਇਹ ਕੱਲੀ ਸੰਵਾਦ ਨਹੀਂ ਸੀ ਵੀ ਮੀਟਿੰਗ ਹੋਈ ਚਲਾ ਗਿਆ, ਸਤਿਗੁਰੂ ਤੇ ਪਵਿੱਤਰ ਨੇਤਰਾਂ ਵਿੱਚੋਂ ਇੱਕ ਰਹਿਮਤ ਵਰਤੀ। ਹਜ਼ੂਰ ਦੀ ਨਦਰ ਨੇ ਖਰਦਾਸ ਦੇ ਅੰਦਰ ਦੇ ਰੋਗ ਕੱਟ ਦਿੱਤੇ। ਇਤਿਹਾਸ ਚ ਆਉਂਦਾ ਝੋਲਾ ਸੱਟ ਦਿੱਤਾ। ਹਜ਼ੂਰ ਦੇ ਪਵਾਂਦੀ ਪੈਰਾਂ ਵੱਲ ਖੜਾ ਹੋ ਕੇ ਕਹਿਣ ਲੱਗਾ ਮੁਝ ਪਰ ਅਬ ਇਹ ਕਰੁਣਾ ਕਰੀਏ, ਮੇਰੇ ਤੇ ਕਿਰਪਾ ਕਰ ਦਿਓ। ਬਾਬਾ ਕਾਲੂ ਕਹਿੰਦਾ ਕੀ ਹੋਈ ਜਾਂਦਾ, ਜਿਹਨੂੰ ਲਿਆਉਣਾ ਉਹੀ ਹੱਥ ਜੋੜੀ ਜਾਂਦਾ, ਉਹ ਝੁਕੀ ਜਾਂਦਾ, ਮੈਨੂੰ ਕੁਝ ਸਮਝ ਨਹੀਂ ਪੈਂਦੀ ਕਿ ਸਾਰਾ ਪਿੰਡ ਕਮਲਾ ਹੋ ਗਿਆ। ਪੁੱਤਰ ਮੇਰਾ ਮੈਨੂੰ ਪਤਾ ਕੰਮ ਦਾ, ਇੱਕ ਦਿਨ ਕੰਮ ਨਹੀਂ ਇਹਨੇ ਕੀਤਾ, ਘਰ ਦੀਆਂ ਚੀਜ਼ਾਂ ਬਾਹਰ ਸੜਦਾ ਪਿਆ। ਹਰਦਾਸ ਨੇ ਚਰਨ ਪਕੜੇ ਫਿਰ ਹੱਥ ਜੋੜੇ। ਚਰਨ ਪਕੜਨ ਤੋਂ ਬਾਅਦ ਹੱਥ ਖਾਲੀ ਕਰ ਹੱਥ ਜੋੜ ਕੇ ਕਹਿੰਦਾ ਮੁਝ ਪਰ ਅਬ ਕਰੁਣਾ ਕਰੀਏ, ਮਨ ਕੇ ਰੋਗ ਸਗਲ ਨਿਰਵਹੀਏ, ਮੈਂ ਰੋਗੀ ਹਾਂ ਬਾਬਾ, ਮੇਰੇ ਰੋਗ ਕੱਟ ਦੇ। ਕਹਿਣ ਲੱਗੇ ਫਿਰ ਗੁਰੂ ਜੀ ਨੇ ਕਿਹਾ, ਸਤਿਗੁਰੂ ਆਪਣੇ ਮੁਖ ਤੋਂ ਬੋਲੇ, ਹਰਦਾਸ ਜੀ ਇੱਕ ਕੰਮ ਕਰਿਓ, ਗੁਰ ਕਹਿਓ ਕਰੀਏ ਸਤਸੰਗਾ, ਅੱਜ ਆਇਆ ਨਾ ਤੇ ਰੋਜ਼ ਆਈ, ਲੋਕ ਮੈਨੂੰ ਕਮਲਾ ਸ਼ਦਾਈ ਕਹਿੰਦੇ ਨੇ, ਅੱਜ ਹੀ ਰੋਜ਼ ਆਪਾਂ ਰਲ ਕੇ ਸਤਸੰਗ ਕਰਾਂਗੇ। ਗੁਰ ਕਹਿਆ ਕਰੀਓ ਸਤਸੰਗਾ, ਜਾਂਤੇ ਹੋਏ ਰੋਗ ਮਨ ਕੇ ਭੰਗਾ, ਤੇਰੇ ਅੰਦਰ ਦੇ ਰੋਗ ਖੰਡਿਤ ਹੋ ਜਾਣਗੇ, ਸਤ ਸੰਗਤ ਨਾ ਛੱਡੀ। ਹਰਦਾਸ ਕਿਸੇ ਅਗੰਮੀ ਰਾਹ ਚ ਰੰਗਿਆ ਗਿਆ ਤੇ ਕਹਿੰਦੇ ਉੱਥੇ ਕਿਸੇ ਨੇ ਆਵਾਜ਼ ਦਿੱਤੇ ਰਿਸ਼ਤੇਦਾਰਾਂ ਵਿੱਚੋਂ, ਨਾਨਕੇ ਕੀ ਕਰਨਾ ਪਿਆ, ਤੁਸੀਂ ਕੀ ਕਰਦੇ ਪਏ ਹੋ, ਦੇਖ ਆਪਣੀ ਮਾਂ ਵੱਲ। ਇਹ ਸ਼ਬਦ ਅਸਲੀਅਤ ਹੈ, ਜਨਮ ਸਾਖੀ ਸਿਰਫ ਇੱਕ ਤੁਕ ਦਿੱਤੀ ਹੈ। ਆਪਣੀ ਮਾਂ ਦਾ ਮੁੱਖ ਦੇਖ, ਆਪਣੇ ਪਿਤਾ ਵੱਲ ਦੇਖ, ਤੂੰ ਬੋਲਦਾ ਨਹੀਂ, ਤੁਸੀਂ ਖਾਂਦੇ ਨਹੀਂ, ਤੁਸੀਂ ਪੀਂਦੇ ਨਹੀਂ, ਤੁਸੀਂ ਸੌਂਦੇ ਨਹੀਂ, ਆ ਦੇਖ ਮਾਪਿਆਂ ਦਾ ਹਾਲ ਕੀ ਹੋਇਆ। ਕਹਿਣ ਲੱਗੇ ਤਬ ਬਾਬੇ ਨੇ ਸ਼ਬਦ ਕੀ ਧੁਨੀ ਉਠਾਈ, ਕੱਤ ਕੀ ਮਾਈ, ਬਾਪ ਕਤ ਘੇਰਾ ਕਿੱਦੂ ਥਾਵੋਂ ਕੰਮ ਆਏ। ਕਹਿੰਦੇ ਨੇ ਇਸ ਕਰਕੇ ਚੁੱਪ ਕੀਤਾ ਮੈਂ, ਪੁੱਛਣਾ ਪਿਆ ਵਾ ਕਿ ਜਿਹੜੇ ਮਾਪੇ ਬਣੇ ਨੇ ਪਹਿਲਾਂ ਕੀ ਸਨ ਤੇ ਅਸੀਂ ਕਿਹੜੀ ਥਾਂ ਤੋਂ ਆਏ। ਹਰਦਾਸ ਰੁਕ ਗਿਆ। ਹਜ਼ੂਰ ਨੇ ਉੱਚੀ ਸੁਰ ਵਿੱਚ ਸ਼ਬਦ ਗਾਇਆ, ਸਾਜ ਨਹੀਂ ਪਰ ਬਾਣੀ ਉਤਰੀ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਕੰਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕਿਉਂ ਨੀ ਮੈਂ ਬੋਲਦਾ, ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗਣ ਮੇਰੇ। ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੈ, ਅੱਗੋ ਦੇਖੈ ਪਿੱਛੋਂ ਦੇਖੈ ਤੁਝ ਤੇ ਕਾਂਚ ਪਾਵੈ। ਤਟ ਤੀਰਥ ਹਮ ਨਵਖੰਡ ਦੇਖੇ ਹੱਟ ਪੱਟਣ ਬਾਜ਼ਾਰਾ, ਲੈ ਕੇ ਤਕੜੀ ਤੋਲਣ ਲਾਲਾ ਲਾਗਾ ਘੱਟ ਗਈ ਮੈਂ ਵਣਜਾਰਾ। ਲੋਕਾਂ ਸੁਣਿਆ ਬਸ ਆ ਇੱਕ ਬਿਰਹਾ ਦੀ ਕਾਂ ਗੁੱਠੀ ਦਾਤਾ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਕਿਵੇਂ ਬੋਲਾਂ। ਤੁਸੀਂ ਕਹਿੰਦੇ ਹੋ ਨਾਨਕ ਬੋਲ, ਮੈਂ ਕੀ ਬੋਲਾਂ, ਮੈਨੂੰ ਆਪਣਾ ਆਪਾ ਦਿਸਦਾ। ਨਹੀਂ ਗੁਰਮੁਖੋ, ਗੁਰੂ ਨਾਨਕ ਸਾਹਿਬ ਗੋਬਿੰਦ ਰੂਪ ਨੇ, ਰੱਬ ਮੇਰ ਕਰੇ ਬਿਰਖਾ ਦੀ ਕਾਂ ਕਿਤੇ ਸਿੱਖ ਵਿੱਚ ਪੈਦਾ ਹੋ ਜਾਏ, ਕਿਤੇ ਸਤਿਗੁਰੂ ਅੰਦਰ ਉਹ ਚਿੰਗਾਰੀ ਲਾ ਦੇਣ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਖਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਸਤਿਗੁਰੂ ਨੇ ਸ਼ਬਦ ਗਾਇਆ, ਚੁੱਪ ਕਰ ਗਏ, ਬਸਤਰ ਲਿਆ ਫਿਰ ਲੇਟ ਗਏ, ਕੁਛ ਨੀ ਬੋਲੇ, ਸ਼ਬਦ ਗਾਇਆ ਬਸ, ਚਿਹਰਾ ਨੀਰ ਨਾਲ ਭਰਿਆ ਸੀ ਕਿ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ। ਕਹਿੰਦਿਆਂ ਖਾਮੋਸ਼ ਹੋ ਗਏ। ਹਰਦਾਸ ਨੇ ਬਾਬੇ ਕਾਲੂ ਨੂੰ ਪਕੜਿਆ, ਅੱਖਾਂ ਉਹਦੀਆਂ ਵੀ ਸਿਮੀਆਂ, ਕਹਿਣ ਲੱਗਾ ਇਹ ਮਾਂ ਪੁਰਖੀ, ਪੁੱਤਰ ਜਾਣ ਕੇ ਉੱਚਾ ਨਾ ਕੁਝ ਬੋਲੇ, ਮੈਨੇ ਤਾਂ ਮੇਰਾ ਇਲਾਜ ਕਰ ਦਿੱਤਾ, ਮੈਨੂੰ ਸਮਝ ਅੱਜ ਪਈ ਕਿ ਰੋਗ ਕੀ ਤੇ ਦਵਾਈਆਂ ਕੀ ਨੇ। ਹਰਦਾਸ ਗੁਰੂ ਦੀ ਮਿਹਰ ਲੈ ਕੇ ਚਲਾ ਗਿਆ। ਗੁਰਮੁਖੋ, ਸੱਚ ਗੁਰੂ ਵੈਦ ਜੇ, ਦੁਨੀਆਂ ਦੇ ਵੈਦ ਦਵਾਈ ਦਿੰਦੇ ਨੇ, ਪਿੰਡੇ ਦਾ ਬੁਖਾਰ ਲਾਂਦੇ ਨੇ, ਪਿੰਡੇ ਦੇ ਰੋਗ ਕੱਟਦੇ ਨੇ, ਗੁਰੂ ਦਵਾਈ ਦਿੰਦਾ ਤੇ ਜਮਾਂ ਦੀਆਂ ਫਾਹੀਆਂ ਕੱਟ ਦਿੰਦਾ, ਜਨਮ ਜਨਮ ਕੇ ਦੁੱਖ ਨਿਵਾਰੈ, ਸੋਕਾ ਮਨ ਸਾਧਾਰੈ, ਦਰਸ਼ਨ ਭੇਟਿਤ ਖੋਤ ਨਿਹਾਲਾ, ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੈ। ਸਮਰੱਥ ਗੁਰੂ ਉਹ ਵੈਦ ਹੈ ਕਿ ਜਿਹੜਾ ਅੰਦਰ ਦੇ ਰੋਗਾਂ ਦੀ ਦਿਵਿਰਤੀ ਕਰਦਾ ਨਾਮ ਦੀ ਦਵਾਈ ਦੇ ਕੇ। ਤੇ ਇਸ ਵੈਦ ਦੀ ਦਵਾਈ ਵੀ ਇਹੋ ਜਿਹੀ ਹੈ ਕਿ ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੈ ਨਾ ਪਵੇ ਨਾ ਕੋ ਦੇਵੇ ਧੀਰ। ਇਹੋ ਜੀ ਦਵਾਈ ਹੈ, ਦਮੜਾ ਪੱਲੈ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਓਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਮੇਰਾ ਵੈਦ ਗੁਰੂ ਗੋਬਿੰਦਾ, ਧੰਨ ਗੁਰੂ ਨਾਨਕ ਸਾਹਿਬ ਮੇਰਾ ਵੈਦ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ, ਕੌਣ ਕਰੇ ਚੋ ਕੁੰਟਕਾ ਘੜੀ ਨਾ ਬੈਸਣ ਸੋਏ, ਚਿਤ ਆਵੇ ਓਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਆਓ ਭਾਈ ਅਸੀਂ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ, ਲੋਕਾਂ ਨੂੰ ਤਾਂ ਨਹੀਂ ਪਤਾ ਪਰ ਸਾਨੂੰ ਤੇ ਪਤਾ ਰੋਗ ਕਿਹੜੇ ਲੱਗੇ, ਇਹਨਾਂ ਰੋਗਾਂ ਦੀ ਨਿਵਿਰਤੀ ਸ਼ਬਦ ਬਾਣੀ ਬਾਬੇ ਦੀ ਰਹਿਮਤ ਹੈ। ਰਾਤ ਦੇ ਦੀਵਾਨ ਵਿੱਚ ਮੇਰੇ ਗੁਰੂ ਨੇ ਸੌਦਾ ਕੀਤਾ, ਸੱਚਾ ਸੌਦਾ, ਉਹ ਜ਼ਰੂਰੀ ਹੈ। ਮਾਪਿਆਂ ਨੇ ਕਿਹਾ ਕਿ ਚੱਲ ਜੇ ਹੋਰ ਕੁਝ ਨਹੀਂ ਕਰਨਾ ਵਾਹੀ ਕਰ ਲੈ, ਵਾਹੀ ਕਹਿਣ ਲੱਗੇ ਮਾਂ ਕਰਨਾ ਤੇ ਪਿਆ ਵਾ, ਬੋਲ ਬਹਿ ਗਿਆ। ਕਹਿਣ ਲੱਗੇ ਕਿਹੜੀ ਕਰਨਾ, ਕਿੱਥੇ ਖਲ ਕੇ ਉਹਨੇ, ਉਹ ਸੋਲਠ ਰਾਗ ਦਾ ਸ਼ਬਦ, ਮਨ ਹਾਲੀ ਕਿਰਸਾਣੀ ਕਰਨੀ, ਉਹ ਅਸੀਂ ਵਿਚਾਰਾਂਗੇ। ਪਿਓ ਨੇ ਕਿਹਾ ਚੱਲ ਆਪਣੇ ਕੋਲੋਂ ਤੇ ਕੁਝ ਨਹੀਂ ਕਮਾਇਆ, 20 ਲੈ ਜਾ ਬਸ, ਚੇਤੇ ਰੱਖਿਓ। ਇਹੋ ਜਿਹਾ ਸੌਦਾ ਕੀਤਾ। ਕਹਿਣ ਲੱਗੇ ਸਿੱਖਾ ਸੱਚ ਜਾਣੋ, ਕੋਈ ਵਪਾਰ ਕਰਦਾ ਦੋ ਪੀੜੀਆਂ ਤਿੰਨ ਪੀੜੀਆਂ, ਕਹਿਣ ਲੱਗੇ ਸਿੱਖਾ ਤੂੰ ਦੇਸ਼ ਪ੍ਰਦੇਸ਼ ਵਿੱਚ
ਝੋਂਪੜੀ ਲਾ ਕੇ ਚਾਦਰ ਵਿਛਾ ਕੇ ਬਹਿ ਜਾਈ, ਮੈਂ 20 ਰੁਪਈਆਂ ਦੀ ਇੰਨੀ ਰਸਤ ਪਾ ਚੱਲਿਆ, ਸੜਕਾਂ ਦੇ ਕਿਨਾਰੇ ਵੀ ਤੇਰੇ ਤੋਂ ਮੁੱਕੜੀ। ਉਹ ਅਸੀਂ ਸ਼ਾਮ ਨੂੰ ਵਿਚਾਰਾਂਗੇ। ਆਪ ਸੰਗਤ ਸਹਿਯੋਗ ਬਖਸ਼ੋ ਤੇ ਵਕਤ ਸਿਰ ਕਿਰਪਾਲਤਾ ਕਰਿਆ ਜੇ, ਕਿਉਂਕਿ 2-3 ਦੀਵਾਨ ਹੋਰ ਨੇ, ਇਹ ਮਿਹਰ ਕਰਿਓ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਆਓ ਸਮੂਹ ਮਾਈ ਭਾਈ, ਕਿਰਪਾ ਕਰੋ, ਜਿੰਨਾ ਕੁ ਇਸ ਵਾਰੀ ਹੋ ਜਾਏਗਾ ਫਿਰ ਸੀ ਜਦੋਂ ਬਾਬਾ ਜੀ ਮਿਹਰ ਕਰਨਗੇ, ਇਸ ਤੋਂ ਅੱਗੇ ਹਜ਼ੂਰ ਦੇ ਚਰਨਾਂ ਚ ਹਾਜ਼ਰੀ ਲਵਾਈਏ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਕੜੋ ਤੇ ਆਪਾਂ ਵੀ ਅਰਦਾਸ ਦੀ ਤਰ੍ਹਾਂ ਜੀ ਕਹਿ ਦਈਏ, ਬਾਬਾ ਜੀ ਕਿਰਪਾ ਕਰੋ, ਅੰਦਰ ਦਾ ਰੋਗ ਨਿਵਾਰ ਦਿਓ, ਔਰ ਉਚਾਰਨ ਕਰੋ ਜੀ, ਵਾਹੇ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।